ਪੈਰੋਂ ਮਹੱਲਾ ਪੰਜਵਾ। ਸਭ ਤੇ ਊਚ ਜਾ ਕਾ ਦਰਬਾਰ, ਸਦਾ ਸਦਾ ਤਾ ਕਾ ਜੋਹਾਰ। ਜਿਸ ਪਰਮਾਤਮਾ ਦਾ ਸਤਸੰਗ ਸਰੂਪ ਹਰਿਮੰਦਰ ਸਾਹਿਬ ਰੂਪੀ ਦਰਬਾਰ ਸਾਰਿਆਂ ਤੋਂ, ਸੱਚਖੰਡ ਰੂਪ ਦਰਬਾਰ ਸਾਰਿਆਂ ਤੋਂ ਉੱਚਾ, ਮੈਂ ਉਹ ਵਾਹਿਗੁਰੂ ਸਦਾ ਸਦਾ ਜੋਹਾਰ ਕਰਦਾ, ਨਮਸਕਾਰ ਕਰਦਾ। ਤਿਸ ਜੋਹਾਰੀ ਸਵਸਥ ਤਿਸ, ਤਿਸ ਦੀ ਬਾਣ ਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਾਗੇ। ਜੋਹਾਰੀ ਅੱਖਰ ਉੱਥੇ ਆਇਆ ਆਸਾ ਦੀ ਵਾਰ 'ਚ, ਜੋਹਾਰ ਜੋਹਾਰੀ, ਇਹਦਾ ਮਤਲਬ ਹੁੰਦਾ ਨਮਸਕਾਰ ਕਰਨਾ। ਉੱਚੇ ਤੇ ਉੱਚਾ ਜਾ ਕਾ ਥਾਨ, ਕੋਟ ਅਗਾ ਮਿਟੈ ਹੈ ਹਰ ਨਾਮ। ਜਿਸ ਵਾਹਿਗੁਰੂ ਦਾ ਸਤਸੰਗ ਸਥਾਨ ਉੱਚਿਆਂ ਤੋਂ ਉੱਚਾ ਹੈ, ਉਸ ਹਰੀ ਦੇ ਨਾਮ ਜਪਣ ਕਰਕੇ ਕਰੋੜਾਂ ਹੀ ਪਾਪ ਮਿਟ ਜਾਂਦੇ ਨੇ। ਇਸ ਸਰਨਾਈ ਸਦਾ ਸੁੱਖ ਹੋਏ, ਕਰ ਕਿਰਪਾ ਜਾ ਕਉ ਮੇਲੈ ਸੋਏ ਰਹਾਉ। ਉਸ ਵਾਹਿਗੁਰੂ ਦੀ ਸ਼ਰਨ ਲੈਣ ਕਰਕੇ ਸਦਾ ਹੁੰਦਾ ਨਿੱਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਮਿਲਣਾ ਚਾਹੁੰਦਾ ਉਹੀ ਉਹਦੇ ਨਾਲ ਮਿਲ ਸਕਦਾ, ਉਹੀ ਮਿਲਦਾ ਜਿਹਨੂੰ ਉਹ ਚਾਹੁੰਦਾ, ਮਿਲਾ ਲੈਂਦਾ। ਫਿਰ ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਆ, ਜਾ ਕੇ ਕਰਤਬ ਲਖੇ ਨਾ ਜਾਹੇ, ਜਾ ਕੇ ਪਰਵਾਸਾ ਸਭ ਘੱਟ ਮਾਹੇ। ਜਿਸ ਪਰਮੇਸ਼ੁਰ ਦੇ ਕਰਤੱਬ ਜਿਹੜੇ ਹੈ ਲਖੇ ਭਾਵ ਜਾਣੇ ਨਹੀਂ ਜਾਂਦੇ, ਜਿਹਦਾ ਭਰੋਸਾ ਸਾਰਿਆਂ ਘੱਟ ਸਰੀਰਾਂ ਦੇ ਵਿੱਚ ਹੈ। ਪ੍ਰਗਟ ਪਿਆ ਸਾਧੂ ਕਹਿ ਸੰਗ, ਭਗਤ ਰੱਦ ਹੈ ਅੰਧ ਨਿਰੰਗ। ਉਹ ਵਾਹਿਗੁਰੂ ਜੀ ਨੂੰ ਵੀ ਪ੍ਰਗਟ ਹੋਇਆ, ਉਹਨੂੰ ਸੰਤਾਂ ਦੇ ਸੰਗ ਕਰਕੇ ਪ੍ਰਗਟ ਹੋਇਆ। ਭਗਤ ਲੋਕ ਉਹਨੂੰ ਰਾਤ ਦਿਨ ਪ੍ਰੇਮ ਨਾਲ ਆਰਾਧਦੇ ਨੇ। ਦੇਂਦੇ ਤੋਟ ਨਹੀਂ ਭੰਡਾਰ, ਖਿਨ ਮੈਂ ਥਾ ਪਿਓ ਥਾਪਨ ਹਾਰ। ਦੇਂਦੇ ਤੋਟ ਨਹੀਂ ਭੰਡਾਰ, ਪਦਾਰਥ ਦਿੰਦਿਆਂ ਉਹਦੇ ਭੰਡਾਰੇ ਵਿੱਚ ਤੋਟਾ ਨਹੀਂ ਆਉਂਦਾ। ਸੋ ਉਹ ਵਾਹਿਗੁਰੂ ਇੱਕ ਖਿਨ ਵਿੱਚ ਉਤਪਤੀ ਪਾਲਣਾ ਅਤੇ ਉਥਾਪਣ ਹਾਰ ਲੈਤਾ ਕਰਨ ਦੇ ਵਾਲਾ। ਕਈ ਵਾਰੀ ਇਹ ਪਾਠ ਗਲਤ ਹੋ ਜਾਂਦਾ ਆਪਣੇ ਤੋਂ, ਸੋ ਦੇ ਦੇ ਕਹਿ ਦਈਏ ਤਾਂ ਵੀ ਸਰ ਜਾਂਦਾ, ਚਲੋ ਬਿੰਦੀ ਦਾ ਮਤਲਬ ਬਣ ਜਾਂਦਾ, ਪਰ ਦੇ ਅੱਡ ਅੱਡ ਨਹੀਂ ਕਰਨਾ, ਇਹ ਦਿੰਦੇ ਹੀ ਕਰਨਾ ਇਕੱਠਾ। ਜਾ ਕਾ ਹੁਕਮ ਨਾ ਮੇਟੈ ਕੋਏ, ਸਿਰ ਪਾਤਸ਼ਾਹਾਂ ਸਾਚਾ ਸੋਏ। ਜਿਸ ਵਾਹਿਗੁਰੂ ਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਉਹ ਸੱਚਾ ਵਾਹਿਗੁਰੂ ਪਾਤਸ਼ਾਹ ਦਾ ਸਿਰ ਹੁੰਦਾ ਸ਼੍ਰੋਮਣੀ ਪਾਤਸ਼ਾਹ, ਜਾਂ ਪਾਤਸ਼ਾਹ ਦੇ ਸਿਰ ਉੱਤੇ ਉਹ ਸੱਚਾ ਪਾਤਸ਼ਾਹ ਹੈ ਜੀ। ਜਿਸ ਕੀ ਓਟ ਤਿਸੈ ਕੀ ਆਸਾ, ਦੁੱਖ ਸੁੱਖ ਹਮਰਾ ਤਿਸ ਹੀ ਪਾਸਾ। 1145 ਅੰਗ 'ਤੇ ਫਰਮਾਉਂਦੇ ਹੈ, ਜਿਹਦੀ ਓਟ ਅਸਾਂ ਫੜੀ ਹੈ ਉਸੇ ਦੀ ਮਨ ਵਿੱਚ ਆਸਾ ਲੱਗ ਰਹੀ ਹੈ। ਸੋ ਸਾਡਾ ਦੁੱਖ ਅਤੇ ਸੁੱਖ ਉਸੇ ਦੇ ਕੋਲ ਹੀ ਹੈ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਸਤਿਗੁਰੂ ਕਥਨ ਕਰਦਿਆ, ਮੈਂ ਸੇਵਕ ਜਨ ਦਾ ਪੜਦਾ ਸਭ ਤਰ੍ਹਾਂ ਨਾਲ ਵਾਹਿਗੁਰੂ ਨੇ ਰੱਖ ਲਿਆ, ਮੈਂ ਉਸ ਵਾਹਿਗੁਰੂ ਦੀ ਉਸਤਤ ਸ਼ਲਾਘਾ ਕਰਦਾ ਹਮੇਸ਼ਾ ਹੀ। ਪੈਰੋਂ ਮਹੱਲਾ ਪੰਜਵਾ, ਰੋਵਨ ਹਾਰੀ ਰੋਜ ਬਣਾਇਆ, ਬਲਨ ਬਰਤਨ ਕਾਉ ਸੰਬੰਧ ਚਿੱਤ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਕੇ ਮਹਿਲਾਂ 'ਚ ਉੱਠ ਕੇ ਤਿਆਰ ਹੋ ਕੇ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਸਨ, ਤਾਂ ਰਾਹ ਵਿੱਚ ਇੱਕ ਮਾਈ ਰੋਜ਼ਾਨਾ ਰੋਇਆ ਕਰਦੀ। ਸੋ ਉਹਨੇ ਹੋਰ ਕੰਮ ਕਾਰ ਛੱਡ ਕੇ ਇੱਕ ਰੋਣ ਦਾ ਕੰਮ ਹੀ ਬਣਾ ਲਿਆ, ਰੋਜ਼ ਰੋਣਾ ਹੀ ਰੋਣਾ ਬਸ। ਮਹਾਰਾਜ ਕਈ ਦਿਨ ਤਾਂ ਸੁਣ ਕੇ ਲੰਘ ਜਾਂਦੇ ਰਹੇ, ਪਰ ਇੱਕ ਦਿਨ ਉਹਨੇ ਉਹਦੇ ਰੋਣ ਦੀ ਆਵਾਜ਼ ਨੂੰ ਸੁਣ ਕੇ ਗਰੀਬ ਨਿਵਾਜ਼ ਨੇ ਪੁੱਛਿਆ, ਇਹ ਰੋਂਦੀ ਕਿਉਂ ਹੈ? ਕਹਿੰਦੇ ਮਹਾਰਾਜ, ਇਹ ਵਿਧਵਾ ਹੈ, ਇਹਦਾ ਇੱਕ ਲੜਕਾ ਸੀ, ਉਹ ਵੀ ਚੜ੍ਹਾਈ ਕਰ ਗਿਆ, ਹੁਣ ਇਹ ਰੋਂਦੀ ਰਹਿੰਦੀ। ਮਹਾਰਾਜ ਸੱਚੇ ਪਾਤਸ਼ਾਹ ਨੇ ਧੀਰਜ ਦਿੱਤਾ, ਕਹਿੰਦੇ ਭਾਈ ਰੋਣਾ ਨਹੀਂ ਚਾਹੀਦਾ, ਕਹਿੰਦੇ ਇੱਕ ਵਾਰੀ ਮੈਨੂੰ ਮਿਲਾ ਦਿਓ। ਮਹਾਰਾਜ ਉਹਦੇ ਘਰ 'ਚ ਜਦੋਂ ਚਰਨ ਪਾ ਕੇ ਪਲੰਘ 'ਤੇ ਬੈਠਿਆ ਜਾ ਕੇ, ਉਸ ਵਕਤ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਉਹਨੂੰ ਬੁਲਾ ਲਿਆ, ਲੜਕੇ ਦੀ ਰੂਹ ਨੂੰ, ਕਹਿੰਦੇ ਤੇਰੀ ਮਾਤਾ ਰੋਂਦੀ ਹੈ, ਇਹਨੂੰ ਸਮਝਾ। ਉਸ ਵਰਕੇ ਉਹ ਮੁੰਡਾ ਕਹਿੰਦਾ, ਬੁੜੀਏ ਤੂੰ ਰੋਂਦੀ ਕਿਉਂ ਹੈ? ਜਿੰਨਾ ਤੇਰੇ ਨਾਲ ਮੇਰਾ ਹਿਸਾਬ ਸੀ ਉਹ ਨਿਬੜ ਗਿਆ, ਹੁਣ ਮੈਂ ਤੇਰੀ ਨਾ ਤੂੰ ਮੇਰੀ ਮਾਂ ਹੈ ਨਾ ਮੈਂ ਤੇਰਾ ਪੁੱਤ ਹੈ। ਉਹ ਸਰੀਰ ਤੱਕ ਸੀਮਤ ਸੀ, ਮੈਂ ਤਾਂ ਹੁਣ ਜਿੱਥੇ ਗਾਹਾਂ ਲੇਖਾ ਦੇਣਾ ਉੱਥੇ ਗਿਆ ਹੋਇਆ, ਤੂੰ ਨਾ ਮੈਨੂੰ ਯਾਦ ਕਰਿਆ ਕਰ। ਇੰਨਾ ਕਹਿ ਕੇ ਰੂਹ ਅਲੋਪ ਹੋ ਗਈ। ਉਹ ਮਾਈ ਨੂੰ ਫਿਰ ਸ਼ਾਂਤੀ ਆ ਗਈ ਵੀ ਠੀਕ ਹੈ, ਮੋਹ ਟੁੱਟ ਗਿਆ ਫਿਰ ਉਹਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਲੈਣ ਦੇਣ ਹੁੰਦਾ, ਜਿੰਨਾ ਕੁ ਕਰਕੇ ਗਾਹਾਂ ਵੀ ਜਾਣਾ ਹੁੰਦਾ ਅਗਲੇ ਨੇ, ਅਤੇ ਇਹ ਲੋਕ ਯਾਦ ਕਰਕੇ ਰੋਂਦੇ ਰਹਿੰਦੇ, ਉਹਨਾਂ ਨੂੰ ਉਹ ਤਾਂ ਹੁਣ ਰਿਹਾ ਹੀ ਨਹੀਂ, ਉਹ ਤਾਂ ਸਰੀਰ ਤੱਕ ਹੀ ਸੀਮਤੀ ਹੈ ਬਸ, ਹੁੰਦੀ ਤਾਂ ਆਤਮਾ ਹੀ ਹੈ। ਉਦੋਂ ਇਹ ਸ਼ਬਦ ਉਚਾਰਿਆ ਸੀ, ਰੋਵਨ ਹਾਰੀ ਰੋਜ ਬਣਾਇਆ, ਬਲਨ ਬਰਤਨ ਕਉ ਸੰਬੰਧ ਚਿੱਤ ਆਇਆ। ਭੈਰੋਂ ਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ, ਇਸ ਰੋਣ ਵਾਲੀ ਮਾਈ ਨੇ ਨਿਤਾ ਪ੍ਰਤੀ ਰੋਣ ਦਾ ਇੱਕ ਵਿਹਾਰ ਹੀ ਬਣਾ ਲਿਆ। ਬਲਨ ਬਰਤਨ, ਬਰਤਨ ਬਲੇਵੇ ਨੂੰ ਚੇਤੇ ਕਰਕੇ ਆਪਣੇ ਸੰਬੰਧ ਚੇਤੇ ਆ ਜਾਂਦਾ ਕਿ ਮੇਰਾ ਲੜਕਾ ਕਮਾਉਂਦਾ ਸੀ, ਖੱਟ ਕੇ ਲਿਆਉਂਦਾ ਸੀ, ਐ ਸੀ, ਮੌਤ ਸੀ, ਉਹਨੂੰ ਰੋਈ ਜਾਂਦੀ ਹੈ। ਬੂਝ ਬੈਰਾਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨਾ ਹੋਏ। ਕਹਿੰਦੇ ਜੇ ਰੋਣਾ ਤਾਂ ਐਂ ਰੋ, ਜੇ ਕੋਈ ਮਰਨ ਨੂੰ ਸੱਚਾ ਬੂਝ ਪਾਪ ਸਮਝ ਕੇ ਸੰਸਾਰ ਵੱਲੋਂ ਵਿਰਾਗ ਧਾਰਨਾ ਕਰੇ, ਪਰਮੇਸ਼ੁਰ ਦੇ ਬੁੱਝਣੇ ਵਿੱਚ ਜੇ ਕੋਈ ਵਿਰਾਗ ਰੋਣਾ ਕਰੇ ਤਾਂ ਫਿਰ ਉਹਨੂੰ ਜਨਮ ਮਰਨ ਦਾ ਸੋਗ ਨਹੀਂ ਹੁੰਦਾ। ਵਿਖਿਆ ਕਾ ਸਭ ਧੰਦ ਪਸਾਰ, ਵਿਰਲੈ ਕੀਨੋ ਨਾਮ ਆਧਾਰ ਰਹਾਓ। ਇਹ ਸਭ ਧੰਦਾ ਵਿਖਿਆ ਮਾਇਆ ਦਾ ਪਸਾਰਿਆ ਹੋਇਆ ਹੀ ਹੈ, ਪਰ ਨਾਮ ਦਾ ਆਸਰਾ ਕਿਸੇ ਵਿਰਲੇ ਨੇ ਪ੍ਰਾਪਤ ਕੀਤਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਜੀ, ਤ੍ਰਿਵਿਧ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੁੱਖ ਸੰਤਾਪ। ਇਹ ਤ੍ਰਿਵਿਧ ਮਾਇਆ ਰਾਸੀ ਸਾਂਤਕੀ ਤਾਮਸੀ ਜਿਹੜੀ ਹੈ, ਤ੍ਰਿਗੁਣਾਤਮਕ ਮਾਇਆ ਸਭ ਨੂੰ ਵਿਆਪ ਰਹੀ ਹੈ। ਜੋ ਇਸ ਵਿੱਚ ਲਪਟਿਆ ਉਹਨੂੰ ਦੁੱਖ ਸੰਤਾਪ ਸੰਤਾਉਂਦੇ ਰਹਿੰਦੇ ਨੇ, ਉਹਨੂੰ ਦੁੱਖ ਤੇ ਕਈ ਤਰ੍ਹਾਂ ਦੇ ਸੰਤਾਪ ਹੁੰਦਾ, ਕਲੇਸ਼ ਖੜੇ ਹੀ ਰਹਿੰਦੇ ਨੇ। ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਧਾਨ ਵਡਭਾਗੀ ਪਾਏ। ਨਾਮ ਦੇ ਧਿਆਏ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਹੁੰਦਾ। ਕੋਈ ਵਡਭਾਗੀ ਜੀਵ ਵੀ ਨਾਮ ਰੂਪ ਨਿਧਾਨ ਖਜ਼ਾਨੇ ਨੂੰ ਪਾਉਂਦਾ। ਸਵਾਂਗੀ ਸਿਉਂ ਜੋ ਮਨ ਰੀਝਾਵੈ, ਸਵਾਂਗ ਉਤਾਰਿਆ ਫਿਰ ਪਛਤਾਵੈ। ਸਵਾਂਗ ਧਾਰਨ ਵਾਲੇ ਪੁਰਸ਼ ਦੇ ਸਵਾਂਗ ਨਾਲ ਜੋ ਮਨ ਨੂੰ ਪ੍ਰਸੰਨ ਕਰਦਾ ਉਹ ਠੀਕ ਨਹੀਂ, ਕਿਉਂਕਿ ਜਿਸ ਵੇਲੇ ਉਹ ਸਵਾਂਗ ਉਤਾਰ ਦਿੰਦਾ ਹੈ ਤਾਂ ਮਨ ਨੂੰ ਝਾਉਣ ਵਾਲਾ ਬੰਦਾ ਫਿਰ ਪਛਤਾਉਂਦਾ। ਇਸੇ ਤਰ੍ਹਾਂ ਸਵਾਂਗੀ ਪਰਮਾਤਮਾ ਨੇ ਸੰਸਾਰ ਦਾ ਸਵਾਂਗ ਬਣਾਇਆ ਜੋ ਇਸ ਨਾਲ ਮਨ ਨੂੰ ਪ੍ਰਸੰਨ ਕਰਦਾ, ਉਹ ਨਿਸਫਲ ਹੈ, ਕਿਉਂਕਿ ਪਰਮੇਸ਼ੁਰ ਸਵਾਂਗ ਨੂੰ ਉਤਾਰਦਾ ਭਾਵ ਸੰਬੰਧੀਆਂ ਵਿੱਚੋਂ ਕਿਸੇ ਇੱਕ ਨੂੰ ਮਾਰ ਦਿੰਦਾ। ਮਾਰਨਾ ਕੀ, ਉਹਦਾ ਸਮਾਂ ਹੀ ਮੁੱਕ ਜਾਂਦਾ, ਲੈ ਜਾਂਦਾ, ਤਾਂ ਇਹ ਮਨ ਪ੍ਰਸੰਨ ਕਰਨ ਵਾਲਾ ਮਨੁੱਖ ਫਿਰ ਪਛਤਾਉਂਦਾ। ਇਸੇ ਪ੍ਰਕਾਰ ਕਈ ਦਸਵੇਂ ਪਾਤਸ਼ਾਹ ਦਾ ਸਵਾਂਗ ਬਣਾ ਕੇ ਲੋਕਾਂ ਨੂੰ ਦਿਖਾਉਂਦੇ ਵੀ ਮੈਂ ਹੀ ਦਸਵੇਂ ਪਾਤਸ਼ਾਹ। ਉਹ ਜਿਹੜੇ ਸਵਾਂਗੀ ਲੋਕ ਹੁੰਦੇ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ, ਜਦੋਂ ਉਹਨਾਂ ਦਾ ਅਸਲ ਚਿਹਰਾ ਨਜ਼ਰ ਆ ਗਿਆ, ਸਵਾਂਗ ਉੱਤਰ ਗਿਆ, ਫਿਰ ਲੋਕਾਂ ਨੇ ਪਛਤਾਉਣਾ ਵੀ ਇਹ ਕਿੱਥੇ ਫਸ ਗਏ ਅਸੀਂ। ਮੇਘ ਕੀ ਛਾਇਆ ਜੈਸੇ ਬਰਤਨਹਾਰ, ਤੈਸੋ ਪ੍ਰਪੰਚ ਮੋਹ ਵਿਕਾਰ। ਜਿਵੇਂ ਕੋਈ ਬੱਦਲਾਂ ਦੀ ਛਾਂ ਹੇਠਾਂ ਬੈਠ ਕੇ, ਉਹਦੇ ਵਰਤਣੇ ਵਾਲਾ ਮਨੁੱਖ ਬੱਦਲਾਂ ਦੀ ਛਾਂ ਹੇਠਾਂ ਬੈਠ ਕੇ ਕੰਮ ਕਾਰ ਕਰਦਾ, ਤਾਂ ਛਾਂ ਦੇ ਨਾਸ ਹੋਣ ਮਗਰੋਂ ਦੁਖੀ ਹੁੰਦਾ, ਕੜਾਕੇਦਾਰ ਧੁੱਪ ਨਿਕਲ ਆਈ। ਉਸੇ ਤਰ੍ਹਾਂ ਜਗਤ ਦਾ ਮੋਹ ਅਤੇ ਵਿਕਾਰ ਇਸ ਵਿੱਚ ਦੁੱਖ ਦੇਣ ਵਾਲੇ ਹਨ ਸਾਰੇ। ਇਸੇ ਤਰ੍ਹਾਂ ਮੇਘ ਦੀ ਛਾਂ ਵਾਂਗੂ ਨਕਲੀ ਗੁਰੂ ਹੈ, ਇਹਨਾਂ ਕੋਲ ਰਿੱਧੀਆਂ ਸਿੱਧੀਆਂ ਮਾੜੀਆਂ ਮੋਟੀਆਂ ਕਾਲੇ ਇਲਮ ਸਿੱਧ ਕੀਤੇ ਹੋਏ ਨੇ। ਉਹਨਾਂ ਨਾਲੇ ਦੁਨੀਆਂ ਨੂੰ ਮਾੜੇ ਮਾੜੇ ਸੁੱਖ ਜੇ ਦਿਖਾਈ ਜਾਂਦੇ ਨੇ, ਕਰਾਮਾਤ ਸ਼ਕਤੀਆਂ ਮਾੜੀਆਂ ਦਿਖਾਤੀਆਂ, ਲੋਕ ਭੱਜੇ ਜਾਂਦੇ ਆ ਕਮਲਿਆਂ ਵਾਂਗੂ। ਜਦੋਂ ਬੱਦਲ ਪਾਸੇ ਹੋ ਗਿਆ ਬਾਅਦ 'ਚ ਕੁਛ ਵੀ ਨਹੀਂ ਹੋਣਾ ਉੱਥੇ। ਏਕ ਵਸਤ ਜੇ ਪਾਵੈ ਕੋਏ, ਪੂਰਨ ਕਾਜ ਉਤਾਹੀ ਕਾ ਹੋਏ। ਜੇ ਕੋਈ ਇੱਕ ਆਤਮਕ ਵਸਤੂ ਨੂੰ ਅੰਦਰੋਂ ਪਛਾਣ ਲਵੇ ਉਹਦਾ ਕੰਮ ਪੂਰਾ ਹੋ ਜਾਂਦਾ। ਉਹਨੂੰ ਨਕਲੀ ਗੁਰੂ ਨੂੰ ਇਉਂ ਕਹੋ ਵੀ ਸਾਨੂੰ ਅੰਦਰ ਆਤਮਾ ਦਿਖਾ ਦੇ, ਬਸ ਅੰਦਰ ਪ੍ਰਕਾਸ਼ ਕਰ ਦੇ, ਮੇਰੇ ਆਤਮਾ ਦਿਖ ਜੇ ਮੈਨੂੰ, ਪਰਮਾਤਮਾ ਦੇ ਦਰਸ਼ਨ ਕਰਾ ਦੇ, ਫਿਰ ਤਾਂ ਮੰਨ ਵੀ ਲਈਏ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਾਈ, ਪੂਰਨ ਸਤਿਗੁਰੂ ਹੀ ਜੀਵ ਨੂੰ ਉਤਾਰ ਸਕਦੇ ਆ। ਗੁਰਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪ੍ਰਵਾਨ। ਜਿਹਨੇ ਗੁਰੂ ਦੀ ਕਿਰਪਾ ਨਾਲ ਨਾਮ ਪ੍ਰਾਪਤ ਕੀਤਾ, ਸਤਿਗੁਰੂ ਕਥਨ ਕਰਦੇ, ਉਹ ਜੀਵ ਦੁਨੀਆਂ ਵਿੱਚ ਆਇਆ ਹੋਇਆ ਪ੍ਰਮਾਣ ਨੀਕ ਹੈ। ਹੁਣ ਸਤਿਗੁਰੂ ਕਹਿੰਦੇ ਭਾਈ, ਸੰਤਾਂ ਦੀ ਨਿੰਦਿਆ ਨਾ ਕਰਿਆ ਕਰੋ। ਇੱਕ ਹੋਰ ਹੀ ਸੀਗੇ ਭਸੌੜੀਏ ਜੇ ਉਹ ਕਹਿੰਦੇ ਇਹ, ਜਾਂ ਹੁਣ ਵੀ ਕਈ ਕਹਿੰਦੇ ਇਹ, 13ਵੀਂ ਅਸ਼ਟਪਦੀ ਸੰਤਾਂ ਦੀ ਜਾਣ ਬੁੱਝ ਕੇ ਕਿਸੇ ਨੇ ਬਾਅਦ 'ਚ ਪਾਈ ਹੈ ਕਿ ਸੰਤਾਂ ਦੀ ਨਿੰਦਿਆ ਨਾ ਕਰਨ, ਇਹ ਅਸ਼ਟਪਦੀ ਇਹ ਸੁਖਮਨੀ ਸਾਹਿਬ 'ਚੋਂ ਕੱਢ ਦੇਣੀ ਚਾਹੀਦੀ ਹੈ। ਜੇ ਉਹ ਪਾਈ ਹੈ ਤਾਂ ਆਹ ਸ਼ਬਦ ਕਿਹਨੇ ਪਾਇਆ, ਇਹ ਵੀ ਬਾਅਦ 'ਚ ਪਾਤਾ ਹੋਣਾ। ਫਿਰ ਭੈਰੋਂ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਭੈਰੋਂ ਰਾਗ 'ਚ ਬਖਸ਼ਿਸ਼ ਕਰਦੇ ਹਨ। ਸੰਤ ਕੀ ਨਿੰਦਾ ਜੋਨੀ ਭਵਨਾ, ਸੰਤ ਕੀ ਨਿੰਦਾ ਰੋਗੀ ਕਰਨਾ। ਸੰਤਾਂ ਦੀ ਨਿੰਦਿਆ ਕਰਨ ਵਾਲਾ ਜੀਵ ਜੂਨੀਆਂ 'ਚ ਭਵਨਾ ਫਿਰਦਾ। ਸੰਤਾਂ ਦੀ ਨਿੰਦਿਆ ਨੇ ਦੇਹ ਨੂੰ ਰੋਗੀ ਕਰਨਾ, ਜਿੰਨੇ ਮਰਜ਼ੀ ਜ਼ੋਰ ਲਾ ਲਿਓ ਰੋਗੀ ਜ਼ਰੂਰ ਹੋਵੇਗਾ ਉਹ, ਅਤੇ ਜੂਨਾਂ 'ਚ ਜ਼ਰੂਰ ਘੁੰਮੇਗਾ, ਮਾਫੀਆਂ ਮੰਗ ਕੇ ਖਹਿੜਾ ਛੁੱਟਣਾ। ਸੰਤ ਕੀ ਨਿੰਦਾ ਦੁੱਖ ਸਹਾਮ, ਡਾਨ ਦੈਤ ਨਿੰਦਕ ਕੋ ਜਾਮ। ਸੰਤਾਂ ਦੀ ਨਿੰਦਿਆ ਕਰਨ ਵਾਲਾ ਪੁਰਸ਼ ਦੁੱਖ ਹੀ ਸਹਾਰਦਾ, ਨਿੰਦਕ ਬੰਦੇ ਨੂੰ ਜਮ ਹਮੇਸ਼ਾ ਡਾਨ ਪਾਵ ਡਾਂਡ ਹੀ ਦਿੰਦਾ। ਮੇਰੇ ਕੋਲ ਕਈ ਆਏ ਨੇ ਇੱਥੇ, ਉਹ ਆ ਕੇ ਕਹਿੰਦੇ ਮੈਂ ਗਲਤੀ ਕਰ ਲਈ ਸੀ ਜੀ, ਨਿੰਦਾ ਹੋ ਗਈ ਮਹਾਂਪੁਰਖਾਂ ਦੀ, ਉਦੋਂ ਬਾਅਦ ਕੰਮ ਖਰਾਬ ਹੀ ਹੋ ਗਿਆ। ਬਹੁਤ ਆਏ ਨੇ, ਨਿਊਯਾਰਕ ਇੱਕ ਦੋ ਜਾਣੇ ਆਏ ਸੀਗੇ, ਜੀਭ 'ਤੇ ਇੱਕ ਦੇ ਕੈਂਸਰ ਹੀ ਹੋ ਗਿਆ, ਮਹਾਂਪੁਰਖਾਂ ਨਿੰਦਿਆ ਬਹੁਤ ਕਰਦਾ ਸੀ। ਨਿੰਦਿਆ ਕਰਨੀ ਕਦੇ ਬੇਅਰਥ ਨਹੀਂ ਜਾਂਦੀ, ਚਾਹੇ ਤੁਸੀਂ ਕਿਸੇ ਦੀ ਵੀ ਕਰ ਦਿਓ। ਨਿੰਦਿਆ ਤਾਂ ਵੀ ਪੱਥਰ ਦੀ ਕਰ ਦਿਓ ਤਾਂ ਜੀਭ ਪਾੜ ਦਿੰਦੀ ਆ ਉਹ, ਕਿਉਂਕਿ ਨਿੰਦਾ ਕਰਤੀ। ਜੇ ਆਪਾਂ ਪੱਥਰ ਨੂੰ ਕਹੀ ਜਾਵੀਏ ਤਾਂ ਸਾਹਮਣੇ ਮੋਮ ਪਈ ਹੈ, ਪੱਥਰ ਦੀ ਨਿੰਦਿਆ, ਪੱਥਰ ਨੂੰ ਪੱਥਰ ਹੀ ਕਹੋ ਬਸ। ਇਸੇ ਪ੍ਰਕਾਰ ਪੂਰਨ ਪੁਰਖਾਂ ਨੂੰ ਜਿਹੜਾ ਕੋਈ ਨਿੰਦਾ, ਉਹਦੀ ਜ਼ਬਾਨ ਦੇ ਉੱਤੇ ਆਪੇ ਕੀੜੇ ਪੈ ਜਾਂਦੇ ਫਿਰ, ਜਾਂ ਸਰੀਰ 'ਚ ਪੈ ਜਾਂਦੇ ਆ, ਬਾਅਦ ਵਿੱਚ ਫਿਰ ਜਾਂ ਰੰਗ ਹੋ ਜਾਂਦਾ। ਕਈ ਦੇਖੇ ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਵੀ ਉੱਥੇ ਦੇਖੇ ਮੈਂ, ਉਹ ਇਸ ਪ੍ਰਕਾਰ ਮਹਾਂਪੁਰਖਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਐਂ ਗੱਲ ਕਰਦਾ ਜਾਂ ਬੰਦਾ ਜਿਹੜਾ ਤੁਰਿਆ ਫਿਰਦਾ, ਦਿਖਾਇਆ ਇੱਕ ਕਹਿੰਦੇ ਹੁਣ ਇੱਥੇ ਚੰਗੀ ਭਲੀ ਸੇਵਾ ਕਰੀ ਜਾਂਦਾ। ਬਹੁਤ ਦੇਖਿਆ ਬੇਅੰਤ ਸੰਤ ਸੰਗ ਕਰੈ ਜੋ ਬਾਦ, ਤਿੰਨ ਨਿੰਦਕ ਨਾਹੀ ਕਿਛ ਸਾਧ ਰਹਾਉ। ਜਿਹੜੇ ਜੀਵ ਸੰਤਾਂ ਨਾਲ ਮਿਲ ਕੇ ਬਾਦ ਝਗੜੇ ਕਰਦੇ, ਹੁਜਤਾਂ ਕਰਦੇ ਨੇ, ਉਸ ਨਿੰਦਕ ਨੂੰ ਜਿਉਣ ਦਾ ਕੋਈ ਸਵਾਦ ਨਹੀਂ ਆਉਂਦਾ। ਮਹਾਂਪੁਰਖ ਤਾਂ ਮੂੰਹ 'ਚ ਇੱਕੋ ਹੀ ਬਚਨ ਕਹਿ ਜਾ ਖਾਂਦਾ ਰਹਿ ਧੱਕੇ ਹੋਏ, ਤੋ ਸਾਰੀ ਜ਼ਿੰਦਗੀ ਧੱਕੇ ਹੀ ਖਾਈ ਜਾਂਦਾ। ਭਗਤ ਕੀ ਨਿੰਦਾ ਕੰਧ ਛੇ ਦਾਵੈ, ਭਗਤ ਕੀ ਨਿੰਦਾ ਨਰਕ ਪੁੰਚਾਵੈ। ਹੁਣ ਇਹ ਨਹੀਂ ਗਾ ਵੀ ਉਹ ਸੰਤ ਕੌਣ ਕਹਿ, ਜਿਹੜੇ ਰੱਬ ਦੇ ਭਗਤ, ਸੰਤ ਮਹਾਤਮਾ ਸਾਧੂ ਇੱਕੋ ਹੀ ਗੱਲ ਹੁੰਦੀ ਹੈ। ਕਹਿੰਦੇ ਭਗਤਾਂ ਦੀ ਨਿੰਦਿਆ ਕੀਤੀ ਹੋਈ, ਇਸ ਦੇ ਕੰਧ ਸਰੀਰ ਨੂੰ ਛੇਦਾਵੈ, ਛੇਦਣ ਭਾਵ ਕੱਟਣਾ ਕਰਦੀ। ਕਈ ਭਗਤਾਂ ਦੀ ਬਾਣੀ ਦੀ ਨਿੰਦਿਆ ਕਰੀ ਜਾਂਦੇ ਆ, ਕਿ ਭਗਤਾਂ ਦੀ ਬਾਣੀ ਵਿੱਚ ਨਹੀਂ ਸੀ ਹੋਣੀ ਚਾਹੀਦੀ। ਫਿਰ ਉਹਨਾਂ ਦੇ ਸਰੀਰ ਛਣ ਗਏ ਸੀ, ਬਿਲਕੁਲ ਹੀ ਕੀੜੇ ਪੈ ਗਏ ਸੀ, ਫਿਰ ਮੁੜ ਕੇ ਬਖਸ਼ਾਇਆ ਸੀ ਅਕਾਲ ਤਖ਼ਤ ਸਾਹਿਬ ਤੋਂ। ਜਿਵੇਂ ਹਰਨਾਸ਼ ਦੇ ਸਰੀਰ ਨੂੰ ਕੱਟਿਆ ਸੀ, ਭਗਤਾਂ ਦੀ ਕੀਤੀ ਹੋਈ ਨਿੰਦਕ ਨਿੰਦਿਆ ਜਿਹੜੀ ਨਰਕ ਦਾ ਦੁੱਖ ਭੁਗਾਵੈ, ਪਾਪ ਭੁਗਾਉਂਦੀ ਆ। ਮਹਾਰਾਜ ਨੇ ਇੱਕ ਜਿਹਾ ਕਰਤਾ, ਇਸੇ ਸੰਤਾਂ ਦੀ ਇਕੱਲੀ ਗੱਲ ਨਹੀਂ ਕਰਦਾ, ਰੱਬ ਦਾ ਨਾਮ ਲੈਣ ਵਾਲਾ ਕੋਈ ਵੀ ਹੈ, ਜੇ ਕੋਈ ਸੰਗਤ ਦੀ ਨਿੰਦਾ ਵੀ ਕਰੂਗਾ ਉਹ ਵੀ ਮਰੂਗਾ, ਗੁਰੂ ਦੀ ਨਿੰਦਾ ਕਰੂਗਾ, ਭਗਤਾਂ ਦੀ, ਗੁਰਸਿੱਖਾਂ ਦੀ, ਪਿਆਰਿਆਂ ਦੀ। ਭਗਤ ਕੀ ਨਿੰਦਾ ਗਰਭ ਮਹਿ ਗਲੈ, ਭਗਤ ਕੀ ਨਿੰਦਾ ਰਾਜ ਤੇ ਟਲੈ। ਭਗਤਾਂ ਦੀ ਨਿੰਦਿਆ ਕਰਕੇ ਮਾਤਾ ਦੇ ਗਰਭ ਦੇ ਵਿੱਚ ਹੀ ਗਲ ਜਾਂਦਾ, ਕਹਿੰਦੇ ਮਰਿਆ ਹੋਇਆ ਹੀ ਹੋਇਆ, ਕਹਿੰਦੇ ਹੋਰ ਕਿਤੇ ਇਹਨੇ ਸਾਹ ਲੈਣਾ ਸੀ ਦੁਨੀਆਂ 'ਚ। ਭਗਤਾਂ ਦੀ ਨਿੰਦਿਆ ਕਰਕੇ ਪ੍ਰਤੱਖ ਰਾਜ ਗੱਦੀ ਤੋਂ ਉੱਤਰ ਜਾਂਦਾ, ਰਾਜ ਰੂਪ ਸਰੂਪ ਤੋਂ ਟਲ ਜਾਂਦਾ। ਨਿੰਦਕ ਕੀ ਗਤ ਕਤਹੂ ਨਾਹੇ, ਆਪ ਬੀਜ ਆਪੇ ਹੀ ਖਾਹੇ। ਨਿੰਦਕ ਦੀ ਕਿਤੇ ਵੀ ਗਤ ਹੁੰਦੀ ਮੁਕਤੀ ਨਹੀਂ ਹੁੰਦੀ, ਉਹ ਆਪਣੇ ਬੀਜੇ ਹੋਏ ਕਰਮਾਂ ਨੂੰ ਬੀਜ ਦੇ ਅਨੁਸਾਰ ਫਲ ਨੂੰ ਆਪ ਹੀ ਖਾਂਦਾ। ਚੋਰ ਜਾਰ ਜੂ ਆਰ ਤੇ ਬੁਰਾ ਅਣ ਹੁੰਦਾ ਭਾਰ, ਨਿੰਦਕ ਸਿਰ ਧਰਾ। ਨਿੰਦਕ ਕੀ ਤੋਂ ਭੈੜਾ, ਕਹਿੰਦੇ ਚੋਰ ਤੋਂ, ਨਿੰਦਕ ਚੋਰ ਤੋਂ ਵੀ ਭੈੜਾ। ਇਸਤਰੀਆਂ ਦੇ ਜੇ ਯਾਰ ਹੁੰਦੇ ਨੇ ਤੇ ਜੂਆ ਖੇਡਣ ਵਾਲੇ ਜੁਆਰੀ, ਇਹਨਾਂ ਸਾਰਿਆਂ ਤੋਂ ਨਿੰਦਕ ਬੰਦਾ ਬੁਰਾ। ਹਾਲੇ ਉਹ ਵੀ ਕਹਿੰਦੇ ਚੰਗੇ ਆ ਜਿਹੜੇ ਬੇਸਵਾ ਕੋਲ ਜਾਂਦੇ ਆ, ਨਿੰਦਕ ਤਾਂ ਉਦੋਂ ਵੀ ਭੈੜਾ। ਚੋਰ ਤੇ ਜੁਆਰੀਆਂ ਨੂੰ ਭਾਵੇਂ ਕੋਈ ਮਿਲ ਹੀ ਜਾਂਦਾ, ਪਰ ਨਿੰਦਕਾਂ ਤੋਂ ਕੋਈ ਮਿਲਦਾ ਹੀ ਨਹੀਂ, ਉਹ ਸਗੋਂ ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ। ਨਿੰਦਕਾਂ ਨੇ ਆਪਣੇ ਸਿਰ ਉੱਤੇ ਅਣ ਹੁੰਦਾ ਪਾਪਾਂ ਦਾ ਭਾਰ ਚੁੱਕ ਲਿਆ, ਆਪਣੇ ਪਾਪ ਤਾਂ ਨਹੀਂ ਹਨ ਤੇ ਨਿੰਦਿਆ ਕਰਕੇ ਦੂਜਿਆਂ ਦੇ ਪਾਪਾਂ ਦਾ ਭਾਰ ਚੁੱਕ ਲਿਆ। ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਸਤਰਾ ਜੋ ਪੂਜੈ ਪੈਰ। ਪਾਰ ਬ੍ਰਹਮ ਦੇ ਭਗਤ ਨਿਰਵੈਰ ਸੁਭਾਅ ਵਾਲੇ ਹਨ, ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਜੋ ਉਹਨਾਂ ਭਗਤਾਂ ਦੇ ਚਰਨਾਂ ਨੂੰ ਪੂਜਦਾ ਸੰਸਾਰ ਤੋਂ ਤਰ ਜਾਂਦਾ। ਆਦਿ ਪੁਰਖ ਨਿੰਦਕ ਭੋਲਾਇਆ, ਨਾਨਕ ਕਿਰਤਨਾ ਜਾਏ ਮਿਟਾਇਆ। ਮਹਾਰਾਜ ਕਥਨ ਕਰਦੇ ਪੰਜਵੇਂ ਪਾਤਸ਼ਾਹ ਕਿ ਆਦਿ ਪੁਰਖ ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਭੁਲਾਉਣਾ ਕੀਤਾ, ਕਿਉਂਕਿ ਕਿਸੇ ਦਾ ਕੀਤਾ ਹੋਇਆ ਕਰਮ ਫਲ ਭੋਗੇ ਤੋਂ ਬਿਨਾਂ ਮਿਟਾਇਆ ਨਹੀਂ ਜਾਂਦਾ। ਹੁਣ ਨਾਮ ਦੀ ਮਹਿਮਾ ਕਰਦੇ ਆ, ਆਓ ਬਈ ਨਾਮ ਜਪੀਏ। ਕਹਿੰਦੇ ਤਾਂ ਗੁਰਸਿੱਖਾਂ ਨੂੰ ਹਟਾਉਂਦੇ, ਨਾ ਭਾਈ ਪਿਆਰਿਓ ਗੁਰਸਿੱਖੋ, ਚਾਹੇ ਕਿਵੇਂ ਵੀ ਨਿੰਦਾ ਨਾ ਕਰੋ ਕਿਸੇ ਦੀ, ਨੁਕਸਾਨ ਦਊਗੀ ਆਪਾਂ ਨੂੰ। ਪੈਰੋਂ ਮਹੱਲਾ ਪੰਜਵਾਂ, ਨਾਮ ਹਮਾਰਾ ਵੇਦ ਅਰਨਾਦ, ਨਾਮ ਹਮਾਰਾ ਪੂਰੇ ਕਾਜ। ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦਿਆਂ ਫਰਮਾਉਂਦੇ ਆ, ਸਾਡੇ ਕੋਲੇ ਵਾਹਿਗੁਰੂ ਦਾ ਨਾਮ ਵੇਦ ਪਾਠ ਹੈ। ਕਈ ਕਹਿੰਦੇ ਵੇਦ ਪੜ੍ਹ ਲਓ ਜੀ, ਕਹਿੰਦੇ ਦੇਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵੇਦ ਹੀ ਹੈ। ਅਤੇ ਪ੍ਰਭੂ ਦਾ ਨਾਮ ਹੀ ਨਾਦ ਹੁੰਦਾ, ਸੰਖ ਆਦਿਕ ਬਾਜਿਆਂ ਦਾ ਵਜਾਉਣਾ। ਸੋ ਪ੍ਰਭੂ ਦਾ ਨਾਮ ਹੀ ਵੇਦ ਹੁੰਦਾ, ਵਰਣਾਤਮਕ ਸ਼ਬਦ ਹੈ। ਨਾਦ ਹੀ ਨਾਮ ਹੀ ਨਾਦ ਧੁਨਾਤਮਕ ਸ਼ਬਦ ਹੈ। ਦੋ ਸ਼ਬਦ ਹੁੰਦੇ ਨੇ, ਇੱਕ ਵਰਣਾਤਮਕ ਊੜਾ ਅੜਾ ਈੜੀ ਸੱਸਾ, ਇੱਕ ਧੁਨ ਵਾਜਿਆਂ ਗਾਜਿਆਂ ਰਾਹੀਂ ਧੁਨੀ ਨਿਕਲਦੀ ਹੈ। ਦੋਨੋਂ ਇਹ ਜਪਜੀ ਸਾਹਿਬ ਦੀ ਕਥਾ ਹੀ ਦੱਸੇ ਹੋਏ ਪਹਿਲੀ 'ਚ। ਸੋ ਸਾਡੇ ਪਾਸ ਪ੍ਰਭੂ ਦਾ ਨਾਮ ਹੀ ਵੇਦਾਂ ਦਾ ਨਾਦ ਹੁੰਦਾ, ਤਾਤਪਰਜ ਹੈ। ਵੇਦਾਂ ਦਾ ਨਾਦ ਸ਼ਬਦ ਹੈ, ਪ੍ਰਭੂ ਦਾ ਨਾਮ ਹੀ ਸਾਡੇ ਸਾਰੇ ਕੰਮਾਂ ਨੂੰ ਸਵਾਰਦਾ ਹੈ। ਨਾਮ ਹਮਾਰੈ ਪੂਜਾ ਦੇਵ, ਨਾਮ ਹਮਾਰੈ ਗੁਰ ਕੀ ਸੇਵ। ਸਾਡੇ ਪਾਸ ਜੋ ਪ੍ਰਭੂ ਦਾ ਨਾਮ ਹੈ, ਇਹੋ ਹੀ ਦੇਵਤਾ ਦੀ ਪੂਜਾ। ਭਾਈ ਕਿਸੇ ਨੇ ਪੁੱਛਿਆ ਹੋਣਾ ਨਾ ਮਹਾਰਾਜ ਨੂੰ, ਇਹ ਤਾਂਹੀਓ ਕਹਿੰਦੇ ਨੇ ਵੀ ਤੁਸੀਂ ਵੇਦ ਨਹੀਂ ਪੜ੍ਹਦੇ, ਤੁਸੀਂ ਦੇਵਤਿਆਂ ਦੀ ਪੂਜਾ ਨਹੀਂ ਕਰਦੇ। ਮਹਾਰਾਜ ਕਹਿੰਦੇ ਵਾਹਿਗੁਰੂ, ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਗਈਆਂ, ਅਸੀਂ ਪਰਮੇਸ਼ਰ ਦਾ ਭਜਨ ਕਰਦੇ ਹਾਂ। ਸਾਡੇ ਪਾਸ ਜੋ ਨਾਮ ਸਿਮਰਨ ਹੈ, ਇਹ ਗੁਰੂ ਦੀ ਸੇਵਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਗੁਰੂ ਦੀ ਸੇਵਾ ਕਰਨੀ ਕੀ ਹੈ? ਨਾਮ ਜਪਣਾ। ਸੰਤ ਕੀ ਸੇਵਾ? ਨਾਮ ਤੇ ਆਈ ਹੈ। ਗੁਰ ਕੀ ਸੇਵਾ? ਨਾਮ ਤੇ ਆਈ ਹੈ। ਪਿੱਛੇ ਆ ਚੁੱਕੀਆਂ ਪੰਕਤੀਆਂ ਦੋਵੇਂ ਇਹ। ਗੁਰਪੂਰੈ ਦ੍ਰਿੜਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ ਰਹਾਉ। ਪੂਰਿਆਂ ਗੁਰਾਂ ਕਰਕੇ ਅਸਾਂ ਭਾਈ ਹਰੀ ਨਾਮ ਨੂੰ ਦ੍ਰਿੜ ਕੀਤਾ, ਪ੍ਰਪੱਕ ਕੀਤਾ, ਇਹ ਨਿਸ਼ਚੇ ਕੀਤਾ ਕਿ ਹਰ ਹਰ ਨਾਮ ਦਾ ਸਿਮਰਨ ਕਰਨਾ ਹੀ ਸਭ ਤੋਂ ਉੱਤਮ ਕੰਮ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨਾਮ ਹਮਾਰੈ ਮੱਜਨ ਇਸਨਾਨ, ਨਾਮ ਹਮਾਰੈ ਪੂਰਨ ਦਾਨ। ਸੋ ਸਾਡੇ ਪਾਸ ਜੋ ਵਾਹਿਗੁਰੂ ਨਾਮ ਹੈ ਇਹੋ ਮੱਜਣ ਹੈ, ਪੁਰਬਾਂ ਦਾ ਇਸ਼ਨਾਨ ਹੈ। ਸਾਡੇ ਪਾਸ ਜੋ ਵਾਹਿਗੁਰੂ ਨਾਮ ਹੈ ਇਹੋ ਪੂਰਨ ਸੰਪੂਰਨ ਦਾਨ ਦਾ ਦੇਣਾ ਕਰਦੇ ਹਾਂ। ਦਾਨ ਕਰਨਾ ਵੀ ਜਿਹਨੇ ਨਹੀਂ ਦਾਨ ਕਰਨਾ, ਵਾਹਿਗੁਰੂ ਵਾਹਿਗੁਰੂ ਤਾਂ ਜਪੀ ਜਾਓ, ਕਹਿੰਦੇ ਇਹੀ ਦਾਨ ਹੈ, ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਦੁਨੀਆਂ ਦਾ ਭਲਾ ਹੋ ਜਾਂਦਾ। ਆ ਕਿੰਨੀ ਦੇਰ ਤੋਂ ਦੁਨੀਆ ਲਗਭਗ ਮਹਾਂਪੁਰਖ ਬਾਬਾ ਸ਼ਾਦੀ ਸਿੰਘ ਜੀ ਹੋਏ ਰੋਪੜ ਕੋਲੇ, ਹੁਣ ਤਾਂ ਮਹਾਂਪੁਰਖ ਸਰੀਰ ਛੱਡ ਗਏ, ਉਹ ਕਹਿੰਦੇ ਹੁੰਦੇ ਸੀ 1980 'ਚ, ਕਹਿੰਦੇ ਦੁਨੀਆਂ ਬਿਲਕੁਲ ਪਰਮਾਤਮਾ ਪਸੰਦ ਨਹੀਂ ਕਰਦਾ, ਹੁਣ ਖਤਮ ਕਰ ਦੇਣੀ ਉਹਨੇ, ਕਿਉਂਕਿ ਕਹਿੰਦੇ ਦੁਨੀਆਂ ਅਕਿਰਤ ਘਣ ਹੋ ਗਈ, ਉਹਦਾ ਨਾਮ ਨਹੀਂ ਜਪਦੇ। ਪਰਮਾਤਮਾ ਕਹਿੰਦੇ ਖਾ ਹੀ ਜਾਂਦੇ, ਲੈ ਲੈ ਮੇਰਾ ਕੋਈ ਨਾਮ ਵੀ ਨਹੀਂ, ਧੰਨਵਾਦ ਵੀ ਨਹੀਂ ਕਰਦਾ। ਕਹਿੰਦੇ ਮੇਰਾ ਜੀ ਕਰਦਾ ਸਾਰੀ ਦੁਨੀਆਂ ਹੀ ਮੁਕਾ ਦਈਏ। ਫਿਰ ਸਾਰਿਆਂ ਸੰਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜੇ ਨਾਮ ਜਪਣ ਵਾਲੇ ਆ, ਕਹਿੰਦੇ ਉਹਨਾਂ ਨੂੰ ਰੱਖ ਲਾਂਗੇ। 1980 ਤੋਂ ਆਹ ਹੁੰਦੀ ਹੁੰਦੀ ਆ ਬੰਦਗੀ ਵੱਧ ਗਈ, ਹੋਰ ਗਾਹਾਂ ਹੋਰ ਗਾਹਾਂ ਟਾਈਮ ਆਪਾਂ ਨੂੰ ਮਿਲ ਗਿਆ, ਜੇ ਹੋਰ ਹੁਣ ਬੰਦਗੀ ਕਰੋਗੇ ਹੋਰ ਗਾਹਾਂ ਟਾਈਮ ਦੇ ਦੇਣਗੇ। ਇਸ ਤਰ੍ਹਾਂ ਆਪਣੀ ਬੰਦਗੀ ਨਾਲ ਆਪਣੀ ਸ਼ਾਂਤੀ ਰਹਿਣੀ ਸੰਸਾਰ ਦੇ ਅੰਦਰ, ਅਤੇ ਜਿੰਨਾ ਜ਼ਿਆਦਾ ਨਾਮ ਜਪ ਲਓ ਉਨਾ ਜ਼ਿਆਦਾ ਵਧੀਆ। ਨਾਮ ਲੈ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ। ਜੋ ਨਾਮ ਜਪਦੇ ਹਨ ਉਹ ਸਾਰੇ ਪਵੀਤ ਪਵਿੱਤਰ ਹਨ, ਨਾਮ ਜਪਣ ਵਾਲੇ ਮਨੁੱਖ ਮੇਰੇ ਭਰਾ ਨੇ, ਮੇਰੇ ਮਿੱਤਰ ਨੇ। ਮਹਾਰਾਜ ਕਹਿੰਦੇ ਹੋਰ ਕੀ ਚਾਹੀਦਾ, ਜੇ ਗੁਰੂ ਅਰਜਨ ਦੇਵ ਜੀ ਆਪਣਾ ਭਰਾ ਬਣਾਉਂਦੇ ਆਪਾਂ ਨੂੰ, ਕਿੱਡੀ ਵਧੀਆ ਗੱਲ ਹੈ। ਜੇ ਨਾਮ ਜਪਣ ਵਾਲੇ ਨੂੰ ਭਰਾ ਕਹਿੰਦੇ ਆ, ਉਹੀ ਮੇਰਾ ਮਿੱਤਰ ਹੈ। ਨਾਮ ਹਮਾਰਾ ਸੌਣ ਸੰਯੋਗ, ਨਾਮ ਹਮਾਰਾ ਤ੍ਰਿਪਤ ਸੁਭੋਗ। ਸਾਡੇ ਪਾਸ ਜੋ ਨਾਮ ਹੈ ਇਹੋ ਸੌਣ ਸੰਯੋਗ ਹੈ, ਸ਼ੁਭ ਸਗਨਾਂ ਦਾ ਮਿਲਾਪ ਹੈ। ਸੋ ਸੌਣ ਹੁੰਦਾ ਸ਼ਾਸਤਰਾਂ ਦਾ ਸੰਯੋਗ ਮਿਲਾਪ ਹੈ, ਨਾਮ ਸਿਮਰਨੀ ਮੈਨੂੰ ਤ੍ਰਿਪਤੀ ਕਰਨ ਵਾਲਾ ਜਿਹੜਾ ਸ੍ਰੇਸ਼ਟ ਭੋਗ ਪਦਾਰਥ ਹੈਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮ ਹਮਾਰਾ ਤ੍ਰਿਪਤ ਸੋ ਭੋਗ। ਨਾਮ ਹਮਾਰਾ ਸਗਲ ਆਚਾਰ, ਨਾਮ ਹਮਾਰਾ ਨਿਰਮਲ ਵਿਵਹਾਰ। ਇੱਕ ਨਾਮ ਸਿਮਰਨ ਦੇ ਵਿੱਚ ਸਾਡੇ ਸਾਰੇ ਕਰਤੱਬ ਆ ਜਾਂਦੇ। ਸਾਡੇ ਪਾਸ ਜੋ ਨਾਮ ਸਿਮਰਨ ਹੈ ਇਹੋ ਸਾਡਾ ਨਿਰਮਲ ਵਿਹਾਰ ਹੈ। ਜਾ ਕੇ ਮਨ ਵਸਿਆ ਪ੍ਰਭ ਏਕ, ਸਗਲ ਜਿਨ੍ਹਾਂ ਕੀ ਹਰ ਹਰ ਟੇਕ। ਜਿਨ੍ਹਾਂ ਦੇ ਮਨ ਵਿੱਚ ਇੱਕ ਵਾਹਿਗੁਰੂ ਦਾ ਨਾਮ ਸਿਮਰਨ ਵਸਿਆ, ਉਹਨਾਂ ਸਾਰਿਆਂ ਜਿਨ੍ਹਾਂ ਦੀ ਹਰ ਹਰ ਨਾਮ ਹੀ ਓਟ ਰੂਪ ਹੈ। ਸੋ ਇਹੀ ਟੇਕ ਓਟ ਹੈ, ਜਿਹਦੇ ਮਨ ਵਿੱਚ ਇੱਕ ਪ੍ਰਭੂ ਵਸਿਆ, ਹਰ ਹਰ ਨਾਮ ਦੇ ਪ੍ਰਤਾਪ ਕਰਕੇ ਉਹ ਸਾਰਿਆਂ ਜਿਨ੍ਹਾਂ ਦੀ ਟੇਕ ਓਟ ਰੂਪ ਹੋਇਆ ਹੈ। ਸੋ ਜਿਸ ਵੇਲੇ ਮਹਾਰਾਜ ਬੁਰਹਾਨਪੁਰ ਗਏ ਸੀ 10ਵੇਂ ਪਾਤਸ਼ਾਹ, ਹਜ਼ੂਰ ਸਾਹਿਬ ਹਲੇ ਪਹਿਲੀ ਵਾਰ ਜਾ ਰਹੇ ਸੀ। ਸੋ ਦਾਦੂ ਦੁਆਰੇ ਦੇ ਮਹੰਤ ਨੇ ਪੁੱਛਿਆ, ਜੈਤ ਰਾਮ ਨੇ, ਮਹਾਰਾਜ ਕਿੱਥੇ ਚੱਲੇ ਹੋ? ਕਹਿੰਦੇ ਨੰਦੇੜ, ਦੱਖਣ ਦੇ ਵਿੱਚ ਨੰਦੇੜ ਜਾ ਰਹੇ। ਕਹਿੰਦਾ ਉੱਥੇ ਨਾ ਜਾਇਓ। ਕਹਿੰਦੇ ਕਿਉਂ? ਕਹਿੰਦੇ ਉੱਥੇ ਇੱਕ ਬਰਾਗੀ ਸਾਧੂ ਰਹਿੰਦਾ, ਉਹ ਹਰੇਕ ਸਾਧੂ ਨੂੰ ਆਪਣੇ ਪਲੰਘ 'ਤੇ ਬਿਠਾ ਕੇ ਪਲੰਘ ਉਲਟਾ ਦਿੰਦਾ ਸ਼ਕਤੀ ਨਾਲ। ਫਿਰ ਹੀ ਉਹਨੇ ਬੜੀ ਬੇਇੱਜ਼ਤੀ ਕੀਤੀ ਸੀ ਪਲੰਘ ਉਲਟਾ ਕੇ, ਉੱਥੇ ਨਾ ਜਾਇਓ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਉਹਦੇ ਗੁਰੂ ਨੇ ਉਹਨੂੰ ਇੰਨੇ ਮੰਤਰ ਜੰਤਰ ਸਿਖਾਏ ਆ, ਉਹਦੇ ਕੋਲ ਇੱਕ ਕਾਪੀ ਹੈ, ਨੋਟਬੁੱਕ ਭਾਵ ਉਹਦੇ ਕੋਲ ਹੈਗੀ, ਇੱਕ ਲਿਖੀ ਹੋਈ ਬਹੀ ਖਾਤਾ ਜਿਹਾ, ਉਹਦੇ 'ਚ ਉਹਨੇ ਲਿਖਿਆ ਹੋਇਆ ਸਾਰਾ ਮੰਤਰ ਜੰਤਰ ਤੰਤਰ। ਉਦੋਂ ਮਹਾਰਾਜ ਨੇ ਕਿਹਾ ਸੀ ਨਾਮ ਦੀ ਓਟ ਹੈ ਸਾਨੂੰ, ਸਮਝਿਆ ਸਾਡੇ ਕੋਲ ਸਾਰੇ ਮੰਤਰਾਂ ਦਾ ਪਿਓ ਹੈ। ਕਹਿੰਦੇ ਕਿਹੜਾ? ਕਹਿੰਦੇ ਵਾਹਿਗੁਰੂ। ਜਦੋਂ ਅਸੀਂ ਵਾਹਿਗੁਰੂ ਕਹਾਂਗੇ ਕੁਛ ਨਹੀਂ ਹੋਣ ਲੱਗਿਆ। ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਜਿਸ ਦੇ ਵੈ ਨਾਉ। ਸੁਣ 1146 ਅੰਗ 'ਤੇ ਫਰਮਾਉਂਦੇ ਆ ਸਤਿਗੁਰੂ ਕਥਨ ਕਰਦੇ, ਉਹ ਪਰਮੇਸ਼ਰ ਸਤਸੰਗ ਦੁਆਰਾ ਜਿਹਨੂੰ ਨਾਮ ਦਾਨ ਦਿੰਦਾ ਹੈ, ਉਹ ਮਨੋ ਤੁਨ ਹੋ ਕੇ ਹਰੀ ਦੇ ਗੁਣਾਂ ਨੂੰ ਗਾਉਂਦਾ। ਭਾਈ ਭੈਰੋ ਮਹੱਲਾ ਪੰਜਵਾਂ, ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਜੀ। ਨਿਰਧਨ ਕਉ ਤੁਮ ਦੇਵ ਹੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ। ਮਹਾਰਾਜ ਕਹਿੰਦੇ ਜਿਸ ਨਾਮਹੀਣ ਨਿਰਧਨ ਨੂੰ ਆਪ ਨਾਮ ਧਨ ਦਿੰਦੇ ਹੋ, ਕੋਈ ਜਿਹੜਾ ਨਾਮ ਤੋਂ ਹੀਣ ਹੈ ਉਹਨੂੰ ਨਾਮ ਬਖਸ਼ਿਸ਼ ਕਰਦੇ ਹੋ, ਪ੍ਰਤੱਖ ਵੀ ਧਨ ਦੇ ਦਿੰਦੇ ਹੋ। ਜਦੋਂ ਨਾਮ ਆ ਗਿਆ ਫਿਰ ਦੂਜਾ ਧਨ ਤਾਂ ਆਪੇ ਹੀ ਆਉਂਦਾ ਮਗਰੇ ਮਗਰ। ਉਹਦੇ ਅਨੇਕਾਂ ਪਾਪ ਮਿਟ ਜਾਂਦੇ ਨੇ ਅਤੇ ਮਨ ਸ਼ੁੱਧ ਹੋ ਜਾਂਦਾ ਉਹਦਾ, ਜਿਸ ਨਾਮਹੀਣ ਨਿਰਧਨ ਨੂੰ ਆਪ ਨਾਮ ਧਨ ਦਿੰਦੇ ਹੋ ਜੀ। ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕਉ ਦੇਵ ਹੋ ਨਾਮ। ਜਿਸ ਆਪਣੇ ਭਗਤ ਨੂੰ ਜਨ ਨੂੰ ਨਾਮਦਾਨ ਬਖਸ਼ਿਸ਼ ਕਰਦੇ, ਉਹਦੇ ਸਾਰੇ ਸੰਕਲਪ ਕੰਮ ਪੂਰੇ ਹੋ ਜਾਂਦੇ ਨੇ। ਸਫਲ ਸੇਵਾ ਗੋਪਾਲ ਰਾਏ, ਕਰਨ ਕਰਾਵਨ ਹਾਰ ਸੁਆਮੀ, ਤਾਤੇ ਬਿਰਥਾ ਕੋਏ ਨਾ ਜਾਏ ਰਹਾਉ। ਇਹ ਗੋਪਾਲ ਰਾਜੇ, ਆਪ ਜੀ ਦੀ ਸੇਵਾ ਕੀਤੀ ਹੋਈ ਸਫਲ ਹੈ ਜੀ। ਇਹ ਸਭ ਕੁਝ ਕਰਨ ਕਰਾਉਣ ਵਾਲੇ ਸੁਆਮੀ, ਤੇਰੇ ਕੋਲੋਂ ਕੋਈ ਬਿਰਥਾ ਭਾਵ ਖਾਲੀ ਨਹੀਂ ਜਾਂਦਾ, ਸਭ ਦੀਆਂ ਝੋਲੀਆਂ ਭਰਦੇ ਹੋ। ਕਿਹਦੀ ਕਿਹਦੀ? ਜਿਵੇਂ ਜਿਵੇਂ ਕੋਈ ਇੱਛਾ ਲੈ ਕੇ ਆਉਂਦਾ, ਨਾਮ ਦੇ ਨਾਲ ਤੁਸੀਂ ਕੀ ਕਰਦੇ ਹੋ? ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਪ੍ਰਤੱਖ ਰੋਗੀ ਆ ਜੇ ਨਾਮ ਦਾਨ ਦੇ ਕੇ ਉਹਦਾ ਰੋਗ ਕੱਟ ਦਿਓ। ਕੋਈ ਅਗਿਆਨੀ ਆ ਜੇ, ਅਗਿਆਨ ਦਾ ਰੋਗ, ਮਾਇਆ ਦਾ ਰੋਗ, ਹਉਮੈ ਦਾ ਰੋਗ, ਸਾਰੇ ਰੋਗ ਹੈ ਇਹ। ਅਗਿਆਨ ਰੂਪ ਰੋਗ ਕਰਕੇ ਜੋ ਰੋਗੀ ਹੈ ਉਹਦਾ ਅਗਿਆਨ ਰੂਪ ਰੋਗ ਇਹ ਵਾਹਿਗੁਰੂ ਆਪ ਕੱਟ ਦਿੰਦੇ ਹੋ, ਖੰਡਨ ਕਰ ਦਿੰਦੇ ਹੋ, ਖੰਡੋ। ਸੋ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਖੰਡਾ ਮਤਲਬ ਕੱਟਣਾ। ਇਹ ਵਾਹਿਗੁਰੂ ਦੁਖੀਏ ਬੰਦੇ ਦਾ ਆਪ ਸੋਗ ਗਮ ਵੀ ਮਿਟਾ ਦਿੰਦੇ ਹੋ। ਨਿਥਾਵੇਂ ਕਹੋ ਤੁਮ ਥਾਨ ਬੈਠਾ ਵਹੋ, ਦਾਸ ਆਪਣੇ ਕਹੋ ਭਗਤੀ ਲਾਵਹੋ। ਨਿਥਾਵੇਂ ਮਨੁੱਖ ਨੂੰ ਪ੍ਰਤੱਖ ਥਾਂ ਉੱਤੇ ਆਦਰ ਮਾਲ ਨਾਲ ਤੁਸੀਂ ਬਿਠਾਉਂਦੇ ਹੋ, ਘਰ ਵੀ ਦੇ ਦਿੰਦੇ ਹੋ, ਦੋਨੋਂ ਹੀ ਅਰਥ ਲੱਗ ਜਾਂਦੇ ਹੁੰਦੇ ਆ। ਨਿਥਾਵਾਂ ਲੋਕ ਪ੍ਰਲੋਕ ਵਿੱਚ ਵੀ, ਨਿਥਾਵਾਂ ਹੀ ਆ ਪ੍ਰਲੋਕ ਵਿੱਚ ਵੀ। ਜਾਂ ਜਦੋਂ ਗੁਰੂ ਅਮਰਦਾਸ ਜੀ ਨੂੰ ਕਿਹਾ ਸੀਗਾ ਰਾਤ ਨੂੰ, ਜਾਂ ਖੱਡੀ ਚੜ੍ਹ ਕੇ ਡਿੱਗੇ ਸੀਗੇ, ਕਹਿਣ ਲੱਗੀ ਜਲਾਹੀ ਆ ਰਾਤ ਨੂੰ ਕੌਣ ਤੁਰਿਆ ਫਿਰਦਾ ਇੰਨੀ ਰਾਤ ਨੂੰ, ਕਹਿੰਦੇ ਉਹ ਨਥਾਵਾਂ ਹੋਣਾ ਨੌ ਪੁੱਠਾਇਆ ਲੈ ਕੇ। ਦੂਜੇ ਪਾਤਸ਼ਾਹ ਨੇ ਸਵੇਰੇ ਸੱਦ ਲਏ, ਜਲਾਹਾ ਜਲਾਹੀ ਬੁਲਾ ਕੇ ਲਿਆਓ। ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ ਤੈਨੂੰ ਉਹਨੇ ਰਾਤ ਕੀ ਕਿਹਾ ਸੀ? ਕਹਿੰਦੇ ਮਹਾਰਾਜ ਇਹਨਾਂ ਤਾਂ ਸੱਚ ਹੀ ਕਿਹਾ ਸੀ। ਕਹਿੰਦੇ ਕਿਵੇਂ? ਕਹਿੰਦੇ ਜਦ ਤੱਕ ਬੰਦੇ ਨੂੰ ਸਰੂਪ ਰੂਪੀ ਥਾਂ ਪ੍ਰਾਪਤ ਨਹੀਂ ਹੁੰਦੀ ਉਦੋਂ ਤੱਕ ਨਥਾਵਾਂ ਹੀ ਆ। ਧੰਨ ਗੁਰੂ ਅਮਰਦਾਸ, ਇੰਨਾ ਮਨ ਦੇ ਅੰਦਰ ਬੈਰ ਨਹੀਂ। ਜਦ ਹੀ ਉੱਠੇ, ਉੱਠ ਕੇ ਇਸ਼ਨਾਨ ਕਰਾ ਕੇ ਮਹਾਰਾਜ ਨੂੰ ਸੁੰਦਰ ਵਸਤਰ ਪਹਿਨਾ ਕੇ ਗੁਰਤਾ ਗੱਦੀ ਤੇ ਬਿਠਾ ਕੇ ਮੱਥਾ ਟੇਕਦਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਨਥਾਵਿਆਂ ਦੇ ਥਾਂ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਾਂ ਦੇ ਆਸਰਾ, ਨਗੱਤਿਆਂ ਦੀ ਗਾਤ, ਨਪੱਤਿਆਂ ਦੀ ਪੱਤ, ਨਧੇਰਿਆਂ ਦੀ ਧਿਰ, ਨਿਮਾਣਿਆਂ ਦੇ ਮਣ, ਸਾਰੇ 12 ਵਾਰ ਦਿੱਤੇ ਕੁੱਲ। ਇਸ ਕਰਕੇ ਨਥਾਵੇਂ ਕਹੋ ਤੁਮ ਥਾਨ ਬਿਠਾਵੋ, ਸਰੂਪ ਰੂਪੀ ਥਾਂ ਵੀ ਦੇ ਦਿੰਦੇ ਹੋ, ਪ੍ਰਤੱਖ ਥਾਂ ਵੀ ਦੇ ਦਿੰਦੇ ਹੋ, ਦਾਸ ਆਪਣੇ ਕੋਲ ਭਗਤੀ ਲਾਭ ਤੇ ਆਪਣੇ ਦਾਸ ਨੂੰ ਭਗਤੀ ਕਰਨ ਵਿੱਚ ਲਾ ਲੈਂਦੇ ਹੋ। ਨਿਮਾਣੇ ਕਹੋ ਪ੍ਰਭ ਦੇ ਤੋ ਮਾਨ, ਮੂੜ ਮੁਗਧ ਹੋਏ ਚਤੁਰ ਸੁਗਿਆਨ। ਹੇ ਵਾਹਿਗੁਰੂ, ਆਪ ਨਿਮਾਣੇ ਜੀਵ ਨੂੰ ਮਾਣ ਇੱਜ਼ਤ ਬਖਸ਼ਿਸ਼ ਕਰ ਦਿੰਦੇ ਹੋ ਜੀ। ਸੋ ਇਸ ਪ੍ਰਕਾਰ ਆਪ ਜੀ ਦੀ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਇਹ ਵਾਹਿਗੁਰੂ ਆਪ ਮੂਰਖ ਨੂੰ ਵੀ ਚਤੁਰ ਕਰ ਦਿੰਦੇ ਹੋ, ਸਿਆਣਾ ਬਣਾ ਦਿੰਦੇ ਹੋ। ਮੁਗਧ ਹੁੰਦਾ ਮਹਾਂਮੂਰਖ ਨੂੰ, ਸੁਗਿਆਨ ਸ੍ਰੇਸ਼ਟ ਗਿਆਨਵਾਨ ਕਰ ਦਿੰਦੇ ਹੋ, ਜਿਵੇਂ ਸੱਜੂ ਝੌਰ ਨੂੰ ਬਣਾ ਤਾ। ਗੀਤਾ ਦੇ ਅਰਥ ਕਰਵਾਲੇ ਦੇਖ ਲਓ, ਜਿਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਬਾਅਦ 'ਚ ਨਹੀਂ ਉਗਣ 'ਚ ਤਾਰੀ ਦੇ ਹੁੰਦੇ। ਹੁਣ ਜੇ ਆਪਾਂ ਕਹੀਏ ਸੱਜੂ ਝੌਰ ਤਾਂ ਗੂੰਗਾ ਬੋਲਾ ਸੀ, ਜਦੋਂ ਕਿਰਪਾ ਕਰਤੀ ਤਾਂ ਸਭ ਠੀਕ ਹੁੰਦਾ। ਕਈ ਕਿੰਤੂ ਪ੍ਰੰਤੂ ਕਰਦੇ, ਜਦੋਂ ਬੈਠ ਗਿਆ ਨਾ ਕੋਈ ਕਿਸੇ ਥਾਂ 'ਤੇ, ਬੈਠਣ ਤੋਂ ਪਹਿਲਾਂ ਅੱਡ ਗੱਲ ਕਰੋ ਵੀ ਚਲੋ ਨਹੀਂ ਬਹਿਣ ਦੇਣਾ ਬੰਦਾ ਚੰਗਾ। ਜਦੋਂ ਉੱਥੇ ਬਿਠਾ ਤਾ ਨਾ ਥਾਂ 'ਤੇ, ਉਦੋਂ ਪਾਵਰਾਂ ਉਹਦੇ ਕੋਲ ਆਪੇ ਆ ਜਾਂਦੀਆਂ, ਉਹਦੀ ਕਮਾਈ ਹੁੰਦੀ ਕਿਸੇ ਨਾ ਕਿਸੇ ਦੀ ਪਿਛਲੀ। ਇਸ ਕਰਕੇ ਸਗਲ ਭਿਆਨ ਕਾ ਭਉ ਨਸੈ, ਜਨ ਆਪਣੇ ਕਹਿ ਹਰ ਮਨ ਵਸੈ। ਹੇ ਹਰੀ, ਜਿਸ ਆਪਣੇ ਸੇਵਕ ਜਨ ਦੇ ਮਨ ਵਿੱਚ ਆਪ ਵੱਸਦੇ, ਉਹਦੇ ਮਨ ਵਿੱਚੋਂ ਭਿਆਨਕ ਜਿਹੜੇ ਕਾਮ ਆਦਿਕ ਦਾ ਸਾਰਾ ਭਾਉ ਜਿਹੜਾ ਡਰ ਨੱਸ ਜਾਂਦਾ। ਪਾਰ ਬ੍ਰਹਮ ਪ੍ਰਭ ਸੁਖ ਨਿਧਾਨ, ਤਤ ਗਿਆਨ ਹਰ ਅੰਮ੍ਰਿਤ ਨਾਮ। ਹੇ ਪਾਰ ਬ੍ਰਹਮ, ਵਾਹਿਗੁਰੂ ਆਪ ਸਾਰਿਆਂ ਸੁੱਖਾਂ ਦੇ ਖਜ਼ਾਨੇ ਹੋ। ਹੇ ਵਾਹਿਗੁਰੂ, ਆਪ ਦੇ ਨਾਮ ਅੰਮ੍ਰਿਤ ਕਰਕੇ ਤਤ ਯਥਾਰਥ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬੇਨਤੀ ਹੈ ਜੀ, ਕਰ ਕਿਰਪਾ ਸੰਤ ਟਹਿਲੈ ਲਾਏ, ਨਾਨਕ ਸਾਧੂ ਸੰਗ ਸਮਾਏ। ਮਹਾਰਾਜ ਕਥਨ ਕਰਦੇ, ਆਪ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਸੰਤਾਂ ਦੀ ਸੇਵਾ ਵਿੱਚ ਲਗਾਇਆ ਨਾ, ਉਹ ਸੰਤਾਂ ਦੇ ਸੰਗ ਕਰਕੇ ਆਪ ਜੀ ਦੇ ਸਰੂਪ ਵਿੱਚ ਸਮਾ ਗਏ ਨੇ। ਸਾਨੂੰ ਵੀ ਕਿਰਪਾ ਕਰਕੇ ਸੰਤਾਂ ਦੀ ਸੇਵਾ ਬਖਸ਼ਿਸ਼ ਕਰ ਦਿਓ, ਅਸੀਂ ਵੀ ਸਰੂਪ ਦੇ ਵਿੱਚ ਸਮਾ ਦਈਏ। ਅਸੀਂ ਜੇ ਕੋਈ ਪੂਰਨ ਮਹਾਤਮਾ ਨਹੀਂ ਤਾਂ ਤੁਸੀਂ ਸੰਤੋਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਲੱਗ ਜਾਓ। ਸਾਧੂ ਸੰਗਤ ਨਹੀਂ ਮਿਲਦਾ, ਸਾਧੂ ਪੂਰਨ ਸਾਧ ਸੰਗਤ ਦੀ ਸੇਵਾ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ, 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 ਵਾਹਿਗੁਰੂ।